ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਟੋਡੀ ਰਾਗ ਦੇ ਅੰਦਰ ਜੋ ਇਸ ਮਹਾਨ ਵਾਕ ਦੀ ਬਖਸ਼ਿਸ਼ ਕੀਤੀ ਹੈ, ਤੁਛ ਬੁੱਧੀ ਅਨੁਸਾਰ ਇਸ ਮਹਾਨ ਵਾਕ ਦੇ ਵਿਚਾਰ ਆਪ ਜੀ ਨੂੰ ਸਰਵਣ ਕਰਾਉਣ ਦਾ ਯਤਨ ਕਰ ਰਹੇ ਹਾਂ। ਇੱਕ ਰਸਤਾ ਹੁੰਦਾ ਹੈ, ਫਿਰ ਰਸਤੇ ਤੇ ਕੋਈ ਰਾਹੀ ਯਾਤਰੀ ਚੱਲਦਾ ਹੈ, ਫਿਰ ਚੱਲਣ ਦੀ ਮੰਜ਼ਿਲ ਆਉਂਦੀ ਹੈ, ਪਹੁੰਚਣ ਦੀ ਮੰਜ਼ਿਲ ਆਉਂਦੀ ਹੈ। ਕੋਈ ਰਾਹੀ ਰਸਤੇ ਤੇ ਚੱਲ ਰਿਹਾ ਤੇ ਉਹਨੂੰ ਪੁੱਛੀਏ ਤੂੰ ਕਿੱਥੇ ਜਾਣਾ ਤੇ ਇਹ ਆਖੇ ਤੇ ਪਤਾ ਕੋਈ ਨਹੀਂ। ਭਾਵੇਂ ਰਸਤੇ ਤੇ ਚੱਲ ਰਿਹਾ ਪਰ ਭਟਕ ਰਿਹਾ, ਕਿਉਂ? ਕਿੱਥੇ ਜਾਣਾ, ਪਹੁੰਚਣਾ ਕਿੱਥੇ ਹੈ, ਇਹਨੂੰ ਪਹੁੰਚ ਦਾ ਬੋਧ ਨਹੀਂ ਹੈ, ਇਹਨੂੰ ਪਹੁੰਚ ਦੀ ਖਬਰ ਨਹੀਂ। ਮੈਂ ਦੁਹਰਾਵਾਂ ਫਿਰ, ਇੱਕ ਮਨੁੱਖ ਮਾਰਗ ਤੇ ਚੱਲ ਰਿਹਾ ਤੇ ਮਾਰਗ ਤੇ ਚੱਲਣ ਵਾਲੇ ਨੂੰ ਪੰਥੀ ਕਹਿੰਦੇ ਨੇ, ਰਸਤੇ ਤੇ ਚੱਲਣ ਵਾਲੇ ਨੂੰ ਰਾਹੀ ਕਹਿੰਦੇ ਨੇ। ਇਹ ਜੋ ਰਾਹੀ ਹੈ, ਇਹ ਜੋ ਪੰਥੀ ਹੈ, ਚੱਲ ਰਿਹਾ ਤੇ ਇਸ ਨੂੰ ਪੁੱਛੀਏ ਕਿੱਥੇ ਪਹੁੰਚਣਾ ਤੇ ਆਖੇ ਪਤਾ ਹੀ ਕੋਈ ਨਹੀਂ ਕਿੱਥੇ ਪਹੁੰਚਣਾ ਹੈ। ਚੱਲ ਤੇ ਰਿਹਾ, ਜਾਣਾ ਕਿੱਥੇ ਹੈ, ਪਹੁੰਚਣਾ ਕਿੱਥੇ ਹੈ ਤੇ ਇਹ ਆਖੇ ਮੈਨੂੰ ਬੋਧ ਨਹੀਂ ਹੈ ਕਿੱਥੇ ਜਾਣਾ ਹੈ। ਫਿਰ ਸਿਆਣਿਆਂ ਦੀ ਦੁਨੀਆਂ ਚ ਆਖਿਆ ਜਾਂਦਾ ਇਹ ਚੱਲ ਨਹੀਂ ਰਿਹਾ, ਭਟਕ ਰਿਹਾ। ਭਾਵੇਂ ਚੱਲ ਰਿਹਾ, ਰਸਤੇ ਤੇ ਚੱਲ ਰਿਹਾ, ਪਹੁੰਚ ਦਾ ਬੋਧ ਨਹੀਂ ਹੈ, ਮੰਜ਼ਿਲ ਦੀ ਸਮਝ ਨਹੀਂ ਹੈ, ਤੋ ਇਹ ਚੱਲ ਨਹੀਂ ਰਿਹਾ, ਭਟਕ ਰਿਹਾ, ਭਟਕ ਰਿਹਾ। ਭਾਵੇਂ ਪਾਠ ਕਰ ਰਿਹਾ, ਭਾਵੇਂ ਗੁਰਦੁਆਰੇ ਆ ਰਿਹਾ, ਭਾਵੇਂ ਕਥਾ ਕੀਰਤਨ ਕਰ ਰਿਹਾ ਜਾਂ ਸੁਣ ਰਿਹਾ, ਭਾਵੇਂ ਦਾਨ ਪੁੰਨ ਕਰ ਰਿਹਾ ਤੇ ਸੇਵਾ ਕਰ ਰਿਹਾ, ਪਰ ਇਸ ਨੂੰ ਪੁੱਛੀਏ ਸਭ ਕੁਛ ਕਰਨ ਦਾ ਮਕਸਦ, ਮੰਜ਼ਿਲ, ਟਿਕਾਣਾ, ਤੇ ਜੇ ਇਤਨਾ ਹੀ ਆਖਦੇ ਪਤਾ ਹੀ ਕੋਈ ਨਹੀਂ, ਬੋਧ ਹੀ ਨਹੀਂ ਹੈ। ਤੋ ਇਹ ਸਾਰਾ ਚੱਲਣਾ ਚੱਲਣਾ ਨਾ ਹੋ ਕੇ ਭਟਕਣਾ ਹੋ ਜਾਂਦਾ। ਰਸਤੇ ਤੇ ਜ਼ਮੀਨ ਦੇ ਉੱਤੇ ਜਿਹੜੇ ਰਸਤੇ ਬਣੇ ਹੋਏ ਨੇ, ਇਹਦੇ ਉੱਤੇ ਤੇ ਲੋਕੀ ਇਤਨੇ ਨਹੀਂ ਭਟਕਦੇ, ਕਿਉਂ? ਜਦ ਚੱਲਦੇ ਨੇ ਤਾਂ ਮੰਜ਼ਿਲ ਰੱਖ ਲੈਂਦੇ ਨੇ, ਫਲਾਣੀ ਥਾਂ ਤੇ ਪਹੁੰਚਣਾ, ਫਲਾਣੀ ਥਾਂ ਤੇ ਜਾਣਾ। ਧਾਰਮਿਕ ਜਗਤ ਦੇ ਵਿੱਚ ਕਰੀਬਨ ਕਰੀਬਨ ਚਰਚ, ਮੰਦਰ, ਮਸਜਿਦ, ਗੁਰਦੁਆਰੇ ਔਰ ਇਹਨਾਂ ਦੇ ਵਿੱਚ ਆਉਣ ਵਾਲੇ ਸਤਸੰਗੀ ਬਹੁਤਾਤ ਦੇ ਵਿੱਚ ਚੱਲਦਿਆਂ ਹੋਇਆਂ ਵੀ ਭਟਕ ਰਹੇ ਨੇ, ਮਕਸਦ ਦਾ ਨਹੀਂ ਪਤਾ, ਮੰਜ਼ਿਲ ਦਾ ਬੋਧ ਨਹੀਂ, ਚੱਲ ਰਹੇ ਨੇ ਰਸਤੇ ਦਾ ਪਤਾ ਨਹੀਂ, ਭਾਵ ਮੰਜ਼ਿਲ ਦਾ ਬੋਧ ਨਹੀਂ। ਬੜੀ ਕੀਮਤੀ ਪੰਕਤੀ ਤੋਂ ਟੋਡੀ ਰਾਗ ਦਾ ਇਹ ਮਹਾਨ ਵਾਕ ਆਰੰਭ ਆਉਂਦਾ ਹੈ, ਮੌਨਕ ਬਿਨ ਬੂਝੇ ਬਿਰਥਾ ਆਇਆ, ਬਿਨ ਬੂਝੇ। ਇਹਦਾ ਸੰਸਾਰ ਤੇ ਆਉਣਾ ਤੇ ਸਮਝ ਤੋਂ ਬਿਨਾਂ ਜੀਵਣਾ ਵਿਅਰਥ ਹੈ, ਬੂਝਣ ਤੋਂ ਬਿਨਾਂ ਜੀਵਣਾ, ਸਮਝਣ ਤੋਂ ਬਿਨਾਂ ਜੀਵਣਾ ਵਿਅਰਥ ਹੈ। ਇੱਕ ਨੂੰ ਸਮਝ ਹੈ, ਇੱਕ ਨੂੰ ਸਮਝ ਨਹੀਂ, ਭਾਵੇਂ ਦੋਹਾਂ ਦੇ ਫਰਕ ਬਾਹਰੋਂ ਮਹਿਸੂਸ ਨਹੀਂ ਹੋਵੇਗਾ। ਇਹਦੇ ਉੱਤੇ ਵੀ ਇੱਕ ਦਲੀਲ ਸੁਣ ਲੈਣਾ। ਇੱਕ ਮਨੁੱਖ ਦੇ ਕੋਲ ਦੀਵਾ ਹੈ, ਉਹਦੇ ਚ ਤੇਲ ਹੈ, ਵੱਟ ਹੈ, ਪਰ ਉਹ ਦੀਵਾ ਜਲਿਆ ਹੋਇਆ ਨਹੀਂ। ਦੂਜੇ ਕੋਲ ਵੀ ਦੀਵਾ ਹੈ, ਉਹਦੇ ਚ ਵੀ ਤੇਲ ਹੈ, ਵੱਟ ਹੈ, ਉਹ ਜਲਿਆ ਹੋਇਆ ਹੈ। وزن دے حساب نال ناپاں گے تے دوویں دیویاں چ کوئی فرق نہیں ہے. بڑے دھیان نال لینا اس گل نوں, کیونکہ دوواں دے دیوے بھرے ہوئے نے تیل نال, دوہاں دیویاں دے چوٹ بھی ہے تے دو دیوے دو وکھ وکھ منکھاں دے ہاتھ دے چ نے, وزن دے تے کوئی انترا نہیں ہے. باویں ایک جلدا ہویا ہے ایک بجھے ہویا ہے, دیوے دا وزن ہوندا ہے, تیل دا وزن ہوندا ہے, وٹ دا وزن ہوندا ہے, اس جلدی ہوئی جوت دا وزن نہیں ہوندا, روشنی دا وزن نہیں ہوندا. روشنی ساری سورج دی بھی تولو گے تے وزن کچھ بھی نہیں ہے. چاننے دا کی وزن ہوندا ہے, روشنی دا کی وزن ہوندا ہے, ایندھن دا وزن ہوندا ہے جیدے راہی روشنی ہوندی ہے. تو تیل دا وزن ہو سکدا ہے, دیوے دا وزن ہو سکدا ہے, وٹ دا وزن ہو سکدا ہے, جوت دا روشنی دا کوئی وزن نہیں. ایک دے ہاتھ دے چ جلدا ہویا دیپک ہے, ایک دے ہاتھ دے چ بجھیا ہویا دیپک ہے. وزن دے حساب دے نال, تول دے حساب نال جے فیصلہ کران گے تے برابر نے, برابر نے. وزن دوہاں دا اکو ہے, کوئی فرق نہیں جا پے گا, کوئی فرق نہیں جا پے گا. لیکن پھر بھی زمین آسمان دا فرق ہے, ایک دیپک جلیا ہویا ہے ایک بجھیا ہویا ہے. تسی آکھو گے میں کہنا کی چاہنا, دو منکھاں دے ہاتھ وچ گٹکا ہے. سکھمنی صاحب دا پاٹھ کر رہے نے, جب جی صاحب جاپ صاحب دا پاٹھ کر رہے نے, گرو دی بانی دا آلاپ کر رہے نے دوویں, پاویں دوویں سریلے ڈھنگ نال کر رہے نے. زمین آسمان دا فرق ہے, کیوں؟ ایک نو منزل دا پتا ہے, سمجھ آئے کیوں کر رہے ہیں. ایک نو پتا ہی نہیں کیوں کر جو ہے, ایک نو بودھ ہی نہیں ہے, ایک نو بودھ ہے, ایک نو سمجھ ہے, ایک نو سمجھ نہیں ہے. ایک نے لکش سامنے رکھے آیا منزل, ایک نے لکش ہی نہیں رکھے آیا. ایک دا کیتا ہویا پاٹھ بندگی ہے, ایک دا کیتا ہویا پاٹھ پھوکھا کرم کانڈ ہے. بڑے دھیان نال سننا, ایک دا کیتا ہویا پاٹھ عبادت ہے, ایک دا کیتا ہویا پاٹھ پھوکٹ کرم کانڈ ہے. باروں ناپو گے تے کوئی فرق نہیں ہے, کوئی فرق نہیں. دیکھو بابا اتر سنگھ بھی کیرتن ہی کردے سن, تے عام کیرتنیاں بھی کیرتن کردا ہے. تے جے باروں ناپو گے تے کی فرق ہے جی, انہاں نے بھی او شبد گائن کیتا ہے, انہاں نے بھی. ہو سکدا ہے بابا اتر سنگھ نالوں زیادہ سریلے ڈھنگ نال دوجے نے گائن کیتا ہوگے, اور کر سکدا ہے کیونکہ بابا اتر سنگھ اتنے راگ تال دے ماہر نہیں سن کہ مینوں کہن دے کوئی سنکوچ نہیں, کردے کیرتن ہی سن, پر اتنی راگ تال دی سمجھ نہیں سی. ہو سکدا ہے بابا اتر سنگھ نالوں دوجا بڑے سر تال دے کیرتن کر رہا ہوئے, ویدھانک ڈھنگ نال کر لیا ہوئے, لے تال دیج کر لیا ہوئے. ہو سکتا ہے پوری لے تال دیج بابا اتر سنگھ کیرتن نہ کر دیا ہوئے, پھر بھی دوہاں دے کیرتن دیج انتر ہے. ایک دا کیتا ہویا کیرتن جلدا ہویا دیپک ہے, ایک دا کیتا ہویا کیرتن کر رہا کیرتن بجھیا ہویا دیپک. हृदय च कुछ भी नहीं, कुछ भी नहीं। नापोगे दो दीवियां नूं ते इको कुछ ने, दोवां दे हथ च इको ही गुटके ने, इको ही बाणी पढ़दे, वजन इको ही है। जमीन आसमान दा अंतर है। एक आम मनुख भी गायन करदा है भजन, पर मीरां भी गायन कर दिए भजन। हुण मीरां गायन कर दिए भजन, ते मीरां दे भजन नूं हजारां लोग गायन कर देने। चलो हुण सामने गल आ गई है ते वापस की करिए। अज दा ए सुरीला गायन करन वाली लता, इन्हें मीरां दे भजन गायन कीते ने, ते मीरां भी गांदी सी, लता भी गांदी है। करोड़ा लता मंगेशकर मीरां दी इक सुर तो कुर्बान कीतियां जा सकदियां। एक जलदा होया दीपक है, एक बुझिया होया दीपक। बारों नाप तौल करांगे तो हो सकदा है मीरां नालों ये जो दूजे गायन कर रहे ने, इन्हां दा दीवा ज्यादा रंगीन होवे, चंगा लगे, बाहरों बराबर लगे। लेकिन जमीन आसमान दा अंतर है। एक जलदा होया दीपक है, एक बुझे होया दीपक। ये भी मैं अर्ज कर दें। सारे मंदिर विच बैठ के खड़तालां वजा के कीर्तन कर रहे ने, पर मंदिर दे अखीर विच कोने च बैठा नामदेव भी खड़तालां वजा के कीर्तन कर रहे हैं। और भगत जी ते इत्थे तक कहंदे ने, भगत करत मेरे ताल छिनाए, कहां करों बाप बैठला। ऐ मेरे कोल ते खड़तालां खो लईआं ने इन्हां ने। सूद सूद कर मार उठायो, मैनू शूदर शूदर कह के मारिया भी ने, मैनू शूदर शूदर कह के धक्के भी मारे ने। सैकड़ियां दी भीड़ बैठी सी खड़तालां वजा के कीर्तन कर रहे ने, इसे ही भीड़ दे च नामदेव बैठे ने, वो भी खड़तालां वजा के कीर्तन कर रहे ने। मैनू कहण दे च कोई संकोच नहीं, वो सारे दे सारे बुझे हुए दीपक ने, जलदा होया दीपक ते इको ही सी भगत नामदेव। ਇਹ ਗੱਲ ਵੱਖਰੀ, ਉਹਦੇ ਕੋਲ ਖੜਤਾਲਾਂ ਵੀ ਖੋਲ ਲਈਆਂ, ਉਹਨੂੰ ਮਾਰ ਮਾਰ ਕੇ ਬਾਹਰ ਕੱਢ ਵੀ ਦਿੱਤਾ। ਪਰ ਰੱਬ ਨੇ ਤੇ ਆਪਣੀ ਕਲਾ ਵਰਤਾਣੀ ਸੀ। ਦਾਸ ਨੇ ਉਹ ਮੰਦਰ ਦੇਖਿਆ ਹੈ ਜਿੱਥੇ ਨੂੰ ਮਾਰ ਮਾਰ ਕੇ ਕੱਢਿਆ। ਹਜ਼ੂਰ ਸਾਹਿਬ ਤੋਂ ਕੋਈ 40 ਮੀਲ ਦੀ ਦੂਰੀ ਤੇ ਹੈ, ਉਸ ਕਸਬੇ ਦਾ ਨਾਂ ਹੈ ਔਂਡਾ, ਉਸ ਤੀਰਥ ਦਾ ਨਾਂ ਹੈ ਔਂਡਾ। ਉਸ ਮੰਦਰ ਦੀ ਯਾਤਰਾ ਤੇ ਪੂਰਨਮਾਸ਼ੀ ਵਾਲੇ ਦਿਨ ਹਜ਼ਾਰਾਂ ਲੱਖਾਂ ਦੀ ਤਾਦਾਦ ਵਿਚ ਮਹਾਰਾਸ਼ਟਰੀਅਨ ਲੋਕ ਪਹੁੰਚਦੇ ਨੇ। ਉਹਨੂੰ ਮਾਰ ਮਾਰ ਕੇ ਕੱਢਿਆ ਔਰ ਉਹਦੀਆਂ ਖੜਤਾਲਾਂ ਵੀ ਖੋ ਲਈਆਂ ਨੇ। ਬੜੇ ਤਰਲੇ ਲੈਂਦਾ ਰਿਹਾ, ਮੇਰੀਆਂ ਖੜਤਾਲਾਂ ਤੇ ਦੇ ਦਿਓ, ਮੇਰੀਆਂ ਖੜਤਾਲਾਂ ਤੇ ਦੇ ਦਿਓ, ਨਹੀਂ ਦਿੱਤੀਆਂ। ਭਗਤ ਕਰਤ ਮੇਰੇ ਤਾਲ ਛਿਨਾਏ, ਮੇਰੇ ਤਾਲ ਖੋ ਲਏ, ਖੜਤਾਲਾਂ ਖੋ ਲਈਆਂ, ਮਾਰ ਮਾਰ ਕੇ ਕੱਢਿਆ। ਜਿੱਥੇ ਬੈਠਾ ਸੀ ਬਾਹਰ ਦੇਹੁਰੇ ਪਾਛੇ ਬੈਠਾ ਜਾਏ, ਸਾਰੀ ਤਫਸੀਲ ਮੈਂ ਕੀ ਬਿਆਨ ਕਰਾਂ। ਮੰਦਰ ਦਾ ਮੂੰਹ ਨਾਮਦੇਵ ਦੀ ਤਰਫ ਹੋ ਗਿਆ, ਮੂਰਤੀਆਂ ਦਾ ਮੂੰਹ ਵੀ ਨਾਮਦੇਵ ਦੀ ਤਰਫ ਹੋ ਗਿਆ। ਹੁਣ ਜਾ ਕੇ ਕਿਧਰੇ ਦੇਖਣਾ ਉਸ ਮੰਦਰ ਨੂੰ, ਦਰਵਾਜ਼ੇ ਦਾ ਮੂੰਹ ਇੰਜ ਹੈ, ਮੂਰਤੀਆਂ ਦਾ ਮੂੰਹ ਇੰਜ ਹੈ। ਭਾਵੇਂ ਅੱਜ ਕੱਲ੍ਹ ਦੇ ਜਿਹੜੇ ਕਹਿੰਦੇ ਨੇ ਬੜੇ ਪੜ੍ਹੇ ਲਿਖੇ ਨੇ, ਵਿਗਿਆਨਕ ਢੰਗ ਨਾਲ ਗੁਰਬਾਣੀ ਦੀ ਵਿਚਾਰ ਕਰਦੇ ਨੇ, ਤੇ ਮੈਂ ਇਹਨਾਂ ਸਾਰਿਆਂ ਨੂੰ ਕਹਿ ਦਿਆਂ, ਗੁਰਬਾਣੀ ਵਿਗਿਆਨ ਨਹੀਂ ਹੈ, ਬ੍ਰਹਮ ਗਿਆਨ ਹੈ। ਜਿੱਥੇ ਵਿਗਿਆਨ ਖਤਮ ਹੁੰਦਾ ਹੈ, ਬ੍ਰਹਮ ਗਿਆਨ ਉੱਥੋਂ ਸ਼ੁਰੂ ਹੁੰਦਾ ਹੈ। ਵਿਗਿਆਨ ਦੀ ਕਸੌਟੀ ਤੇ ਕੀ ਪਰਖਦੇ ਹੋ? ਕਿਉਂਕਿ ਵਿਗਿਆਨ ਦੀ ਕਸੌਟੀ ਤੇ ਪਰਖਦੇ ਨੇ ਤੇ ਕਹਿ ਦਿੰਦੇ ਨੇ, ਮੱਕਾ ਨਹੀਂ ਫਿਰਿਆ, ਨਹੀਂ ਫਿਰਿਆ। ਇਹਦਾ ਮਤਲਬ ਭਾਈ ਗੁਰਦਾਸ ਝੂਠ ਕਹਿ ਰਹੇ ਨੇ, ਫਿਰਿਆ ਮੱਕਾ ਕਲਾ ਦਿਖਾਈ, ਭਾਈ ਗੁਰਦਾਸ ਕਹਿ ਰਹੇ ਨੇ। ਹੁਣ ਇਹਨਾਂ ਪੜ੍ਹੇ ਲਿਖਿਆਂ ਨੂੰ ਸਹੀ ਮੰਨ ਲਈਏ ਕਿ ਭਗਤ ਭਾਈ ਗੁਰਦਾਸ ਜੀ ਨੂੰ ਸਹੀ ਮੰਨੀਏ। ਭਾਈ ਗੁਰਦਾਸ ਤੇ ਖੈਰ ਕਹਿ ਰਹੇ ਨੇ ਸਾਹਿਬ, ਫਿਰਿਆ ਮੱਕਾ ਕਲਾ ਦਿਖਾਈ। ਕਲਾ ਕਹਿੰਦੇ ਨੇ ਇੱਕ ਗੁਣ ਨੂੰ, ਸ਼ਕਤੀ ਨੂੰ, ਝਲਕ ਦਿਖਾਈ ਸਤਿਗੁਰ ਨੇ, ਕਲਾ ਦਿਖਾਈ। ਇਹ ਬਦੂ ਲੋਕ ਗਿਆਨ ਨਾਲ ਸਮਝਣ ਵਾਲੇ ਨਹੀਂ ਸਨ। ਕਿਉਂ? ਖਿੱਚ ਕੇ ਤੇ ਪਹਿਲੇ ਸੀਨੇ ਚ ਲੱਤ ਮਾਰੀਏ ਗੁਰੂ ਨਾਨਕ ਦੇ। ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ, ਕਿ ਕਿਹੜਾ ਮਹਾਨ ਕਾਫਰ ਸੁੱਤਾ ਪਿਆ ਔਰ ਖਿੱਚ ਕੇ ਸੀਨੇ ਚ ਲੱਤ ਮਾਰੀਏ। ਤੇ ਜਿਹੜਾ ਸੀਨੇ ਚ ਖਿੱਚ ਕੇ ਲੱਤ ਪਿਆ ਮਾਰਦਾ ਤੇ ਗਾਲਾਂ ਪਿਆ ਕੱਢਦਾ, ਉਹ ਗਿਆਨ ਨਾਲ ਸਮਝਣ ਵਾਲਾ? ਉਹ ਗਿਆਨ ਨਾਲ ਸਮਝਣ ਵਾਲਾ ਨਹੀਂ ਹੈ, ਉਹ ਤੇ ਕਲਾ ਨਾਲ ਸਮਝੇਗਾ, ਉਹ ਤੇ ਕਿਸੇ ਸ਼ਕਤੀ ਨਾਲ ਸਮਝੇਗਾ। ਦੂਰ ਕਿਉਂ ਜਾਓ? ਭਾਈ ਸੰਤੋਖ ਸਿੰਘ ਜੀ ਨੇ ਐਸਾ ਲਿਖਿਆ ਵੀ ਹੈ, ਜਹਾਂ ਦਿਦ ਕੋਟ ਤਹਾਂ ਕਰਾਂ ਮਾਤ ਤੋਪ ਸੰਗ, ਧਾਇ ਕੇ ਮੈਦਾਨ ਕੇਨ ਮਿਲੇ ਅਰ ਹਾਰਿਆ। ਜਿੱਥੇ ਤੀਰ ਨਾਲ ਕੰਮ ਨਾ ਚੱਲੇ, ਤਲਵਾਰ ਨਾਲ ਕੰਮ ਨਾ ਚੱਲੇ ਤੇ ਹੱਥਾਂ ਨਾਲ ਕੰਮ ਨਾ ਚੱਲੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਤੋਪ ਕਰ ਦਿੰਦੇ ਸਨ। ਕਿਸ ਦੀ ਤੋਪ? ਕਰਾਮਾਤ ਦੀ, ਸਿੱਧੀ ਦੀ। ਇਹ ਸਿੱਧੀ ਦੀ ਤੋਪ ਆਪਣੀ ਪ੍ਰਸਿੱਧੀ ਵਾਸਤੇ ਨਹੀਂ ਕਰਦੇ ਸਨ, ਪਰਮਾਤਮਾ ਦੀ ਪ੍ਰਤਿਸ਼ਠਾ ਵਾਸਤੇ, ਪ੍ਰਭੂ ਵਾਸਤੇ, ਆਪਣੇ ਵਾਸਤੇ ਨਹੀਂ ਕਰਦੇ ਸਨ। ਤੋ ਕਵੀ ਸੰਤੋਖ ਸਿੰਘ ਜੀ ਵੀ ਕਹਿੰਦੇ ਨੇ ਕਰਾਮਾਤ ਦਿਖਾਈ। ਵਲੀ ਕੰਧਾਰੀ ਜਿਹੜਾ ਉੱਪਰੋਂ ਪੱਥਰ ਸੁੱਟ ਕੇ ਦੋਹਾਂ ਨੂੰ ਮਾਰਨਾ ਹੀ ਚਾਹੁੰਦਾ, ਇਹ ਗਿਆਨ ਨਾਲ ਸਮਝਣ ਵਾਲਾ ਸੀ? ਜੇ ਪੰਜੇ ਦੀ ਕਲਾ ਨਾ ਦਿਖਾਉਂਦੇ, ਕਲਾ ਨਾ ਦਿਖਾਉਂਦੇ, ਮੱਕੇ ਦੇ ਬਦੂ ਸਮਝਣ ਵਾਲੇ ਨਹੀਂ ਸਨ। ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦਿਗ ਵਿਜੇ ਹੇਤ ਸਾਜ, ਬੇਦੀ ਕੁਲ ਕੇਤ ਦਲ, ਚੱਲੇ ਦਲ ਦਲ ਬੇ ਕੋ ਦਲਨ ਬੇਦਾਰਿਆ। ਦੁਸ਼ਟਾਂ ਦੇ ਦਲਾਂ ਨੂੰ ਦਲਣ ਵਾਸਤੇ, ਵੈਰੀਆਂ ਦੇ ਦਲਾਂ ਨੂੰ ਦਲਣ ਵਾਸਤੇ ਬੇਦੀਆਂ ਦਾ ਦਲ ਚੱਲ ਪਿਆ। ਹੁਣ ਬੇਦੀਆਂ ਦਾ ਦਲ ਕੱਲੇ ਗੁਰੂ ਨਾਨਕ ਸਨ, ਨਾਲ ਬਾਲਾ ਮਰਦਾਨਾ, ਲੰਬਾ ਚੌੜਾ ਤੇ ਦਲ ਕੋਈ ਨਹੀਂ, ਨਾ ਮਰਦਾਨਾ ਬੇਦੀ ਹੈ ਨਾ ਬਾਲਾ ਬੇਦੀ ਹੈ। ਪਰ ਕਵੀ ਸੰਤੋਖ ਸਿੰਘ ਜੀ ਬੇਦੀਆਂ ਦਾ ਦਲ ਲਿਖਦੇ ਨੇ। ਇਹ ਵੀ ਮੈਂ ਅਰਜ਼ ਕਰਾਂ, ਇੱਕ ਮਨੁੱਖ ਕਿਸੇ ਸਟੇਟ ਦਾ ਮਾਲਕ ਹੈ, ਰਾਜਾ ਹੈ, ਉਹਦੇ ਅੱਗੋਂ ਸੈਂਕੜੇ ਹਜ਼ਾਰਾਂ ਸਿਪਾਹੀ ਖੜੇ ਨੇ, ਸਲਾਮ ਪੇ ਕਰਦੇ ਨੇ, ਦੋ ਹੱਥਾਂ ਦੇ ਅੱਗੋਂ ਹਜ਼ਾਰਾਂ ਹੱਥ ਝੁਕ ਰਹੇ ਨੇ, ਜਿਨ੍ਹਾਂ ਦੋ ਹੱਥਾਂ ਦੇ ਅੱਗੋਂ ਹਜ਼ਾਰਾਂ ਹੱਥ ਝੁਕ ਰਹੇ ਨੇ, ਇਹ ਦੋ ਹੱਥ ਹਜ਼ਾਰਾਂ ਹੱਥਾਂ ਵਰਗੇ ਨੇ। ਇਹ ਵੀ ਮਹਿਜ਼ ਕਰਦੇ ਹਾਂ, ਉਸ ਹੁਕਮਰਾਨ ਦੀ ਜ਼ਬਾਨ ਚੋਂ ਨਿਕਲਿਆ ਆ ਬੋਲ, ਹਜ਼ਾਰਾਂ ਸਿਰ ਮਸਤਕ ਤੇ ਰੱਖਦੇ ਨੇ ਤੇ ਮੰਨਣ ਨੂੰ ਤਿਆਰ ਨੇ। ਐਸੇ ਪੁਰਸ਼ ਦਾ ਬੋਲ ਹਜ਼ਾਰਾਂ ਮਨੁੱਖਾਂ ਦੇ ਬੋਲਾਂ ਨਾਲੋਂ ਜ਼ਿਆਦਾ ਤਾਕਤ ਰੱਖਣ ਵਾਲਾ ਹੈ। ਗੁਰੂ ਨਾਨਕ ਦਾ ਇੱਕ ਬੋਲ ਸਮੂਹ ਬ੍ਰਹਿਮੰਡ ਦਾ ਬੋਲ ਹੈ, ਪਰਮਾਤਮਾ ਦਾ ਬੋਲ ਹੈ, ਉਹ ਕੱਲੇ ਨਹੀਂ ਨੇ, ਬੇਦੀਆਂ ਦਾ ਦਲ ਹੈ। ਇਸ ਵਾਸਤੇ ਕਵੀ ਸੰਤੋਖ ਸਿੰਘ ਕਹਿੰਦੇ, ਦਿਗ ਬਿਜੇ ਹੇਤ ਸਾਜ, ਬੇਦੀ ਕੁਲ ਖੇਤ ਦਲ, ਚੱਲੇ ਦਲ ਦਲ ਬੇ ਕੋ ਦਲਨ ਬੇਦਾਰਿਆ। ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ, ਕੀਰਤ ਨਿਸ਼ਾਨੋ ਘੈਰਾਨੋ ਘਨ ਭਾਰਿਆ। ਮਹਾਰਾਜ ਦੇ ਅੱਗੋਂ ਨਗਾਰਾ ਵੱਜਦਾ ਜਾ ਰਿਹਾ, ਕਿਹੜਾ ਕੀਰਤਨ ਦਾ? ਬਾਬਾ ਜੀ ਕੀਰਤਨ ਹੀ ਕਰਦੇ, ਮਰਦਾਨਿਆ ਰਬਾਬ ਛੇੜ ਬਾਣੀ ਆਈਏ, ਸਤਿਗੁਰ ਗਾਣ ਕਰਨ ਲੱਗ ਪੈਂਦੇ ਸੀ। ਕੁਛ ਵਿਦਵਾਨ ਤੇ ਐਸਾ ਕਹਿੰਦੇ ਨੇ, ਗੁਰੂ ਨਾਨਕ ਨੇ ਵਰਤ ਨਹੀਂ ਰੱਖੇ, ਤੀਰਥਾਂ ਤੇ ਵਿਸ਼ਵਾਸ ਨਹੀਂ ਰੱਖਿਆ, ਪੁੰਨਿਆਂ ਮੱਸਿਆਂ ਦੇ ਚੱਕਰ ਦੇ ਚ ਵੀ ਨਹੀਂ ਪਏ, ढूंढे भी नहीं तपाए, प्राणायाम भी नहीं कीता, नेति धोती दी साधना भी नहीं की थी, कोई गहरा तप भी नहीं कीता, जप भी नहीं कीता, योग साधना भी नहीं की थी। गुरु नानक ने केवल कीर्तन कीता, कीर्तन गाना ही योग बन गया, कीर्तन करना ही जप बन गया, कीर्तन करना ही तप बन गया, योग बनया तेरा कीर्तन गाए, तेरा कीर्तन करना ही योग साधना है, तेरी कीर्ति करनी ही जप है तप है, तेरी कीर्ति करनी ही बंदगी है। फिर कीर्तन बारे गुरबाणी का फैसला, हर कीर्त साध संगत है सिर कर मन के कर्म, इते कर्मा दे चौं सिर मौर कर्म है, प्रभु दी कीर्ति गायन कर्म है। कल युग में कीर्तन परधाना, तो कवि संतोख सिंह जी लिखते ने कीर्तन दा नगारा अगों वजदा होया जा रहा है गुरु नानक दे। पुराने हुक्मरान बादशाह राजे जद चलते सन उन्हां दे अगों नगारा वजदा सी, फिर निशान उन्हां दा झंडा हुंदा सी, झंडे तो पता चलदा सी किहड़ी रियासत दा झंडा है किहड़े हुक्मरान दा। कवि संतोख सिंह जी कहिंदे ने भगती दा झंडा, झंडे विच दो चीजां हुंदियां ने, एक थंबी ते उपर चढ़िया होया कपड़ा, चढ़िया होया कपड़ा। थंबी की है भगती दी, चढ़िया होया कपड़ा की है प्रेम दा। दिग बिजे हेत साज बेदी कुल केत दल, चले दल दल बे को दलन बेदारिया, भगत की केत पत प्रेम के समेत कर। पट कपड़ा, प्रेम दा कपड़ा चढ़िया होया, प्रेम दा ही झंडा है, भगती दा ही झंडा है, और कोई झंडा नहीं। गुरु नानक दी स्टेट दा झंडा की है? प्रेम भक्ति। भाई गुरदास इसनों दस दिन सिख दी राजनीति की है, जिन्हों अज राजनीति कहिंदे ने, इस तरह दी राजनीति दा जिक्र भाई गुरदास जी नहीं जिक्र करदे। भाई गुरदास कहिंदे ने राजनीत रीत प्रीत परजा को सुखे सुख, छत्र पत्र छे छत्र छाया छब छाज है। सिख नू राजा राजे दे रूप च, इन रूपक अलंकार कहिंदे ने, किसी चीज दा रूप बना के किसी दी खूबी या किसी दे औगुण नू बयान करना, किसी दे औगुण नू बयान करना, भई ये तेंज बोलदा जिवें जहर, रूपक अलंकार जहर दा रूप। ਇਹ ਤੇ ਇਸ ਤਰ੍ਹਾਂ ਬੋਲਦਾ ਜਿਵੇਂ ਕੋਇਲ, ਤੋ ਕੋਇਲ ਦਾ ਰੂਪ, ਰੂਪਕ ਅਲੰਕਾਰ, ਉਦਾਹਰਣ ਦੇਣਾ, ਪ੍ਰਮਾਣ ਦੇਣਾ। ਰਾਜਨੀਤ ਰੀਤ ਪ੍ਰੀਤ, ਪ੍ਰੀਤ ਦੀ ਰੀਤੀ, ਸਭ ਨਾਲ ਸੰਬੰਧ ਜੋੜਨਾ ਔਰ ਸਭ ਨੂੰ ਨਾਲ ਲੈ ਕੇ ਚੱਲਣਾ, ਸਾਰਿਆਂ ਦੇ ਨਾਲ ਚੱਲਣਾ। भाई गुरदास जी कहिंदे ने सिख राजे दी राजनीति है, राजनीति है। इस तरह दा भाईचारा उहदी राजनीति है। धन गुरु नानक देव जी महाराज नूं राजे दे रूप विच पेश करदे होया कवि संतोख सिंह जी ऐसा कहिंदे ने, आप दे अगों भगती दा झंडा जिहदे उत्ते प्रेम दा कपड़ा चढ़िया होया है झूलदा होया जा रहा है, आप दे अगों कीर्तन दा नगारा वजदा होया जा रहा है। भगत की केत पट प्रेम के समेत कर, कीर्त निशानो घैरानो घन बारिया। फिर साहिब दा रूप बयान करदे होया कवि संतोख सिंह जी इंज कहते हैं, ज्ञान को खड़ग धर, जुगत कमान कर, नाना दृष्टांत लेन शले मुख धारिया। बड़ा कीमती भाई साहब भाई संतोख सिंह जी का यह छंद है। छंदा बंदी देते कमाल करते हैं। एक गल वखरी है कि जने खने की बरसी असी मनांदे पया, कवि संतोख सिंह नू याद नहीं करते। कैथल दे महाराजा उदय सिंह ने दसा गुरुआं दा इतिहास लिखण दी प्रेरणा कवि संतोख सिंह नू दित्ती। महाराजा उदय सिंह ने हवेली भी दित्ती, छे लिखारी भी दित्ते, छे घोड़े भी दित्ते, जगह जगह स्थानां ते भ्रमण करना, उत्थों दे इतिहास की खोज करनी, फिर लिखना। जिस हवेली च लिखते रहे ने वो अज हवेली साडे कोल नहीं है। खैर उसकी हुण रूपरेखा मैं की बयान करा, क्योंकि याद ही नहीं किया गया इस महान कवि नूं जिसने दसां गुरुआं दे इतिहास नूं साडे सामने उजागर किया। इस तो इलावा साडे कोल इतिहास दा धरोहर की है, बुनियाद की है? अगर अज सूरज प्रकाश ना हुंदा ते दसां गुरुआं दा जीवन तुसी किस तरह बयान करदे, किवें लिखदे? बाद दे लिखारियां ने उसनों आधार बना के सारा इतिहास लिखिया। कहिंदे ने हे गुरु नानक, थोड़े कोल ज्ञान दी तलवार है, तुसी अगले दे अज्ञान नूं कट के रख दें दे ज्ञान नाल, अगले दी मूर्खता नूं कट के रख दें दे ज्ञान नाल, अगले दे अंधकार नूं कट के रख दें दे ज्ञान नाल। तुहाडे कोल ज्ञान दी तलवार है, पर मैं अर्ज करा ज्ञान दी तलवार, तलवार बहुत दूर तक मार नहीं करदी जिहड़ा नेड़े होवे। थोड़ी जिहा सूझ बूझ रखण वाला मनुख होवे उसे ते ज्ञान दा असर आउंदा, हर एक ते नहीं आउंदा, नहीं आउंदा, कतई नहीं आउंदा। इस चक्कर च ना पैणा, ज्ञान दा असर सारिआं ते आउंदा। ठीक है, दीवा जलाइए रोशनी वह सारिआं लई करदा है, पर अंधे लई नहीं करदा, नेत्रहीन लई नहीं करदा। गुस्ताखी माफ। अंधे चानण रखिए दीवे बले पचास, महाराज कहिंदे ने 50 दीवे भी मैं जला दें, पर जिहदी अखां दे दीवे बुझे हुए ने मेरे 50 दीवे की करनगे?